ਮਹਾਪੁਰਖ ਤਤਵੇ ਤੇ ਸਾਈ ਮੀਆਂ ਮੀਰ ਜੀ ਤਿੰਨਾਂ ਨੂੰ ਮਿਲਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪ ਗਏ। ਸਾਈ ਜੀ ਨੂੰ ਜਦੋਂ ਪਤਾ ਲੱਗਿਆ, ਘਰ ਦੇ ਵਿੱਚੋਂ ਚੱਲ ਕੇ ਉੱਠ ਕੇ ਆਏ, ਸਰੀਰ ਭਾਵੇਂ ਬਹੁਤਾ ਬਜ਼ੁਰਗ ਸੀ, ਉਸ ਦੇ ਬਾਵਜੂਦ ਵੀ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਦਮ ਸਤਿਕਾਰ ਕਰਦਿਆਂ ਮਹਾਰਾਜ ਨੂੰ ਲੈਣ ਵਾਸਤੇ ਜੀ ਆਇਆ ਕਹਿਣ ਵਾਸਤੇ ਆਏ। ਸਤਿਗੁਰੂ ਘੋੜੇ ਤੋਂ ਹੇਠਾਂ ਉਤਰਨ ਲੱਗੇ, ਸਾਈ ਜੀ ਨੇ ਰਕਾਬ ਪਕੜ ਲਈ ਘੋੜੇ ਦੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਗਏ। ਕੁਝ ਸਮਾਂ ਬਚਨ ਬਿਲਾਸ ਹੋਏ, ਉਪਰੰਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਪੜਾਅ ਤੇ ਜਦੋਂ ਵਾਪਸ ਆਏ, ਕਈ ਤੁਰਕਾਂ ਦੇ ਮਨ ਅੰਦਰ ਇਸ ਗੱਲ ਕਰਕੇ ਤਰਕ ਪੈਦਾ ਹੋਇਆ ਕਿ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਉਹ ਸਾਈ ਮੀਆਂ ਮੀਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸਿਜਦਾ ਕਰਦੇ ਨੇ। ਸ਼ਾਹਜਹਾਨ ਤੱਕ ਗੱਲ ਪਹੁੰਚੀ ਹੈ, ਉਹਨੇ ਆ ਕਰਕੇ ਸਾਈ ਮੀਆਂ ਮੀਰ ਜੀ ਦੇ ਸਨਮੁਖ ਆਪਣਾ ਸ਼ੰਕਾ ਰੱਖਿਆ। ਫਿਰ ਉਹਨਾਂ ਨੇ ਦੱਸਿਆ ਕਿ ਜਦੋਂ ਖੁਦਾ ਦੀ ਦਰਗਾਹ ਵਿੱਚ ਅਸੀਂ ਜਾਂਦੇ ਹਾਂ, ਕੁਝ ਸਮਾਂ ਉੱਥੇ ਬਤੀਤ ਹੁੰਦਾ ਹੈ, ਫਿਰ ਉਸ ਦਰਗਾਹ ਦੇ ਵਿੱਚੋਂ ਸਤਿਗੁਰੂ ਜੀ ਚੱਲ ਕੇ ਆਉਂਦੇ ਨੇ। ਇੱਕ ਛੋਟੀ ਜੀ ਉੱਥੇ ਬਾਰੀ ਹੈ, ਉਸ ਬਾਰੀ ਵਿੱਚ ਮਹਾਰਾਜ ਜੀ ਆ ਕੇ ਬਹਿੰਦੇ ਨੇ। ਜਿਹਦਾ ਜਿਹੜਾ ਵੀ ਕਾਰਜ ਹੁੰਦਾ ਹੈ, ਜੋ ਕੋਈ ਅਰਦਾਸ ਕਰਦਾ ਹੈ, ਉਹਦੀ ਅਰਦਾਸ ਸੁਣ ਕੇ ਉਹ ਕਾਰਜ ਮਹਾਰਾਜ ਜੀ ਕਰਦੇ ਨੇ। ਉੱਥੇ ਫਿਰ ਸਾਰਿਆਂ ਦੇ ਮਨ ਦੇ ਵਿੱਚ ਇੱਕ ਸੰਸਾ ਹੋ ਆਉਂਦਾ ਵੀ ਇੱਥੇ ਹੋਰ ਕੋਈ ਵੀ ਪਾਕ ਖੁਦਾਈ ਰਹਿੰਦਾ। ਸਾਈ ਜੀ ਕਹਿੰਦੇ ਫਿਰ ਉਹਦੀ ਨਿਵਿਰਤੀ ਇਹ ਹੈ ਕਿ ਅਸੀਂ ਕਹਿੰਦੇ ਆ ਵੀ ਖੁਦਾ ਜਿਹੜਾ ਉਹ ਬੈਕੁੰਠ ਦੇ ਵਿੱਚ ਰਹਿੰਦਾ, ਔਰ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਬਿਨਾਂ ਸਾਨੂੰ ਹੋਰ ਕੋਈ ਦ੍ਰਿਸ਼ਟੀ ਨਹੀਂ ਦਿੰਦਾ। ਇਸ ਵਾਸਤੇ ਉਹ ਜਿਹੜਾ ਪਾਕ ਖੁਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਜਿਨ੍ਹਾਂ ਦੇ ਦੀਦਾਰ ਅਸੀਂ ਦਰਗਾਹ ਵਿੱਚ ਕਰਦੇ। ਇਸ ਤਰ੍ਹਾਂ ਸਾਈ ਮੀਆਂ ਮੀਰ ਜੀ ਨੇ ਤੁਰਕਾਂ ਦਾ ਸੰਸਾ ਨਿਵਿਰਤ ਕੀਤਾ ਹੈ। ਆਓ ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਮਨ ਦੀ ਇਕਾਗਰਤਾ ਬਣਾਉਣ ਵਾਸਤੇ ਸਰਬੱਤ ਗੁਰ ਸਿੱਖ ਸੰਗਤਾਂ ਪ੍ਰੇਮ ਸਹਿਤ ਜਪਣਾ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਬਿਨ ਗੁਰ ਦੇਖੇ ਦੁੱਖ ਲਹੈ, ਕੌਲਾਂ ਬਹੁ ਬਿਲ ਲਾਏ।
ਮਾਤਾ ਕੌਲਾਂ ਜੀ, ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰਾਂ ਦੇ ਦਰਸ਼ਨਾਂ ਦੀ ਬੜੀ ਭਾਰੀ ਪ੍ਰੀਤ ਪ੍ਰਗਟ ਹੋ ਗਈ ਹੈ, ਗੁਰੂ ਸਾਹਿਬ ਦੇ ਦੀਦਾਰ ਕੀਤੇ ਬਿਨਾਂ ਮਾਤਾ ਬੜੇ ਭਾਰੀ ਦੁੱਖ ਦੀ ਪ੍ਰਾਪਤੀ ਕਰਦੇ ਨੇ, ਹਿਰਦਾ ਉਹਨਾਂ ਦਾ ਬਿਲਕਦਾ ਵਿਆਕੁਲ ਹੁੰਦਾ ਹੈ। ਦਿਨ ਰਾਤ ਗੁਰੂ ਸਾਹਿਬ ਦੇ ਦੀਦਾਰ ਦੀ ਇੱਛਾ ਰੱਖ ਕਰਕੇ ਹਿਰਦੇ ਦੀ ਭਾਵਨਾ ਦੇ ਸਹਿਤ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਹਨ। ਇਸ ਤਰ੍ਹਾਂ ਉਹਨਾਂ ਦਾ ਮਨ ਜਿਹੜਾ ਬੜਾ ਵਿਆਕੁਲ ਹੁੰਦਾ ਹੈ।
ਹਿਰਦੈ ਬਿਲੋਕਨ ਲਾਲਸਾ ਨਹਿ ਉਪਾਏ ਕੋ ਪਾਏ।
ਹਿਰਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨ ਦੀ ਬੜੀ ਲਾਲਸਾ ਹੈ, ਪਰ ਕੋਈ ਵੀ ਐਸਾ ਉਪਾਅ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੋ ਰਿਹਾ, ਜਿਸ ਰਾਹੀਂ ਉਹ ਗੁਰੂ ਸਾਹਿਬ ਦੇ ਦੀਦਾਰ ਕਰ ਸਕਣ, ਦਰਸ਼ਨ ਕਰ ਸਕਣ।
ਚੌਪਈ ਕਾਜ਼ੀ ਅਰ ਕਾਜ਼ਨ ਮਨ ਜਾਣੈ।
ਘਰ ਦੇ ਵਿੱਚ ਕਾਜ਼ੀ ਤੇ ਕਾਜ਼ਨ ਮਨ ਵਿੱਚ ਇਸ ਗੱਲ ਨੂੰ ਜਾਣਦੇ ਹਨ।
ਚਾਬਕ ਲੱਗੇ ਪੀਰ ਕੋ ਮਾਨੈ।
ਸ਼ਾਇਦ ਇਹਨੂੰ ਚਾਬਕ ਦੀ ਮਾਰ ਪਈ ਆ, ਉਹਦੀ ਪੀੜੇ ਮੰਨਦੀ ਹੈ। ਕਾਜ਼ੀ ਨੇ ਕੁੱਟਿਆ ਸੀ ਆਪਣੀ ਬੇਟੀ ਕੌਲਾਂ ਜੀ ਨੂੰ, ਇਸ ਵਾਸਤੇ ਉਹਨਾਂ ਦੇ ਮਨ ਵਿੱਚ ਤਾਂ ਕੇਵਲ ਇਹੀ ਭੁਲੇਖਾ ਹੈ ਕਿ ਇਹਨੂੰ ਚਾਬਕ ਦੀ ਮਾਰ ਪਈ ਹੈ, ਜਿਸ ਕਰਕੇ ਉਸ ਪੀੜਾ ਨੂੰ ਇਹ ਮੰਨਦੀ ਹੈ।
ਰੁਚ ਸੋ ਖਾਨ ਪਾਨ ਨਹਿ ਕੀਨ।
ਪਾਣੀ ਤਾਂ ਇਹਨੇ ਰੁਚੀ ਦੇ ਨਾਲ ਲੰਗਰ ਪਾਣੀ ਵੀ ਨਹੀਂ ਛਕਿਆ, ਪ੍ਰਸ਼ਾਦਾ ਪਾਣੀ ਨਹੀਂ ਛਕਿਆ।
ਪਰੀ ਰਹੀ ਮੁਖ ਪਰ ਪਟ ਲੀਨ।
ਮੁਖ ਦੇ ਉੱਪਰ ਵਸਤਰ ਲੈ ਕੇ ਦਿਨ ਰਾਤ ਲੰਮਾ ਪਈ ਰਹਿੰਦੀ ਹੈ।
ਜਬ ਸੰਧਿਆ ਹੋਈ ਤੁਮ ਤਮ ਛਾਇਓ।
ਜਦੋਂ ਸੰਧਿਆ ਦਾ ਵਕਤ ਹੋ ਗਿਆ, ਚਾਰ ਚੁਫੇਰੇ ਹਨੇਰਾ ਛਾ ਗਿਆ ਹੈ।
ਦਾਸੀ ਕੋ ਕਹਿ ਕਰ ਸਮਝਾਇਓ।
ਕੌਲਾਂ ਜੀ ਨੇ ਫਿਰ ਦਾਸੀ ਨੂੰ ਕਹਿ ਸਮਝਾਇਆ ਹੈ।
ਜਾਹੋ ਪੀਰ ਟਿਗ ਕੀ ਜਹਿਰ ਜੀ।
ਮਾਤਾ ਕੌਲਾਂ ਦਾਸੀ ਨੂੰ ਕਹਿਣ ਲੱਗੇ, ਜਾਓ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਮੇਰੀ ਅਰਜ ਕਰ ਦਿਓ।
ਗੁਰੂ ਜੀ ਦਰਸ਼ਨ ਬਰ ਜੀ ਡਰ ਜੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ, ਡਰ ਕਰਕੇ ਮੈਂ ਤੁਹਾਡੇ ਦਰਸ਼ਨਾਂ ਵੱਲੋਂ ਵਰਜੀ ਹੋਈ ਆ, ਭਾਵ ਰੋਕੀ ਹੋਈ ਆ, ਮੇਰੇ ਮਨ ਵਿੱਚ ਮੇਰੇ ਪਿਤਾ ਦਾ ਬੜਾ ਭਾਰੀ ਪੈ ਹੈ ਜਿਸ ਕਰਕੇ ਮੈਂ ਆਪ ਜੀ ਦੇ ਦੀਦਾਰ ਦਰਸ਼ਨ ਨਹੀਂ ਕਰ ਸਕਦੀ।
ਸੁਧ ਬੁੱਧ ਅਪਰ ਰਹੀ ਨਹਿ ਕੋਈ।
ਜਦੋਂ ਦਾ ਮਹਾਰਾਜ ਤੁਹਾਡਾ ਦੀਦਾਰ ਕੀਤਾ ਦਰਸ਼ਨ ਕਰਨ ਤੋਂ ਬਾਅਦ ਮੈਨੂੰ ਕੋਈ ਸੁਧ ਬੁੱਧ ਨਹੀਂ ਰਹੀ।
ਕੇਵਲ ਦਰਸ ਪਰਾਇਣ ਹੋਈ।
ਹੁਣ ਕੇਵਲ ਮੈਂ ਆਪ ਜੀ ਦੇ ਦਰਸ ਪਰਾਇਣੀ ਹੋ ਗਈ ਆ। ਮੈਨੂੰ ਕੇਵਲ ਤੁਹਾਡੇ ਦਰਸ਼ਨਾਂ ਦਾ ਹੀ ਆਸਰਾ ਹੈ। ਅਠੇ ਪੈਰ ਮੇਰਾ ਮਨ ਤੁਹਾਡੇ ਦੀਦਾਰ ਲਈ ਲੋਚਦਾ ਰਹਿੰਦਾ ਹੈ।
ਕਿਰਪਾ ਕਰੋ ਬਰ ਬਦਨ ਦਿਖਾਓ।
ਕਿਰਪਾ ਕਰੋ ਗੁਰਦੇਵ ਸਤਿਗੁਰੂ ਜੀ, ਆਪ ਸਾਨੂੰ ਦਰਸ਼ਨ ਬਖਸ਼ਿਸ਼ ਕਰਕੇ ਕਰਤਾਰਥ ਕਰੋ। ਰਹਿਮਤਾ ਕਰੋ ਮਹਾਰਾਜ ਜੀ, ਤੁਹਾਡੇ ਦੀਦਾਰ ਜਿਨ੍ਹਾਂ ਨੂੰ ਜੋਗੀ ਵੀ ਲੋਚਦੇ ਹਨ, ਜਿਹੜੇ ਦੀਦਾਰ ਉਹਨਾਂ ਵਾਸਤੇ ਵੀ ਬੜੇ ਦੁਰਲੱਭ ਨੇ, ਐਸੇ ਦੀਦਾਰ ਆਪ ਜੀ ਮੈਨੂੰ ਬਖਸ਼ਿਸ਼ ਕਰੋ।
ਮੁਝ ਮਰਤੀ ਕੇ ਪ੍ਰਾਨ ਬਚਾਓ।
ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਮੈਂ ਮਰ ਰਹੀ ਹਾਂ। ਜੇ ਤੁਹਾਡੇ ਦੀਦਾਰ ਨਾ ਹੋਏ, ਜੈਸੇ ਚਾਤਰਕ ਸਵਾਂਤੀ ਬੂੰਦ ਤੋਂ ਬਿਨਾਂ ਬਿਲਕ ਕੇ ਮਿਟ ਜਾਂਦਾ ਹੈ, ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਵੀ ਮੈਂ ਮਿਟ ਜਾਣਾ ਹੈ। ਮੇਰੇ ਮਰਦੇ ਹੋਏ ਦੇ ਮਹਾਰਾਜ ਆਪ ਜੀ ਪ੍ਰਾਣ ਬਚਾਓ, ਮੈਨੂੰ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦਿਓ।
ਦਾਸੀ ਦਸ਼ਾ ਪਿਖਤ ਹੈ ਜੈਸੀ।
ਦਾਸੀ ਨੂੰ ਕਹਿਣ ਲੱਗੇ, ਮਾਤਾ ਜੀ ਵੀ ਜਿਹੋ ਜੀ ਤੁਸੀਂ ਮੇਰੀ ਦਸ਼ਾ ਨੂੰ ਵੇਖ ਰਹੇ ਹੋ,
ਗੁਰ ਟਿਗ ਕਰ ਹੋ ਨਿਵੇਦਨ ਤੈਸੀ।
ਇਸੇ ਤਰ੍ਹਾਂ ਦੀ ਦਸ਼ਾ ਜਾ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸ ਦੇਣਾ।
ਸੁਨਤ ਦੁਖਾ ਤੁਰ ਦੀਰਗ ਜਾਨੀ।
ਇਹ ਬਚਨ ਸੁਣ ਕਰਕੇ ਦਾਸੀ ਨੇ ਮਨ ਵਿੱਚ ਜਾਣਿਆ ਕਿ ਕੌਲਾਂ ਜੀ ਬਹੁਤ ਜ਼ਿਆਦਾ ਦੁੱਖ ਦੇ ਨਾਲ ਆਤੁਰ ਵਿਆਕਲ ਹਨ।
ਦੋਏ ਦਿਨ ਮੈਂ ਦੁਰਬਲੀ ਮਹਾਨੀ।
ਦੋ ਦਿਨਾਂ ਦੇ ਵਿੱਚ ਸਰੀਰ ਸਾਰਾ ਹੀ ਦੁਰਲਭ ਕਮਜ਼ੋਰ ਹੋ ਗਿਆ ਹੈ।
ਖਾਨ ਪਾਨ ਕੀ ਰੁਚ ਜਿਨ ਤਿਆਗੀ।
ਇਸ ਮਾਤਾ ਕੌਲਾਂ ਨੇ ਲੰਗਰ ਪਾਣੀ ਦੀ ਰੁਚੀ ਨੂੰ ਵੀ ਤਿਆਗ ਦਿੱਤਾ ਹੈ।
ਇੱਕ ਬਾਰ ਮਹਾ ਅਨੁਰਾਗੀ।
ਹਿਰਦੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦਾ ਪ੍ਰੇਮ ਪੈਦਾ ਹੋ ਗਿਆ ਹੈ।
ਕਹਿ ਦਾਸੀ ਨੇ ਧੀਰਜ ਦੀਨ।
ਕਹਿ ਕਰਕੇ ਦਾਸੀ ਨੇ ਕੌਲਾਂ ਜੀ ਨੂੰ ਧੀਰਜ ਦਿੱਤਾ ਹੈ।
ਕਿਉਂ ਤਰਫਤ ਜਿਉ ਜਲ ਬਿਨ ਮੀਨ।
ਕੌਲਾਂ ਜੀ ਕਿਉਂ ਤੁਸੀਂ ਇੰਨਾ ਤੜਫਦੇ ਹੋ ਜੈਸੇ ਜਲ ਤੋਂ ਬਿਹੋਨ ਮਛਲੀ ਤੜਫਦੀ ਹੈ।
ਕਰੋ ਸ਼ੀਘਰਤਾ ਅਤਿਸ਼ੈ ਨਾਹੀ।
ਮੈਂ ਹੁਣ ਸ਼ੀਘਰਤਾ ਕਰਾਂਗੀ, ਬਹੁਤੀ ਦੇਰੀ ਨਹੀਂ ਲਾਵਾਂਗੀ।
ਬਿਰਹ ਸਿੰਧ ਤੇ ਪਾਰ ਪਰਾਹੀ।
ਤੁਸੀਂ ਹੁਣ ਇਸ ਬਿਰਹਾ ਦੇ ਸਮੁੰਦਰ ਤੋਂ ਪਾਰ ਉਤਰ ਜਾਓਗੇ।
ਤਿਮਰ ਭਯੋ ਪਿਖ ਗਮਨੀ ਡੇਰੇ।
ਹਨੇਰਾ ਜਦੋਂ ਚਾਰ ਚੁਫੇਰੇ ਹੋ ਗਿਆ, ਇਹ ਜਿਹੜੀ ਦਾਸੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਚੱਲ ਪਈ।
ਹੱਥ ਜੋੜ ਕਰ ਖਰੀ ਅਗੇਰੇ।
ਸਾਹਿਬ ਦੇ ਦਰਬਾਰ ਵਿੱਚ ਆ ਕੇ ਦੋਨੇ ਹੱਥ ਜੋੜੇ ਤੇ ਸਨਮੁਖ ਖਲੋ ਗਈ ਹੈ।
ਸੁਣੋ ਪੀਰ ਜੀ ਤੁਮ ਸਭ ਜਾਣੋ।
ਪੀਰ ਜੀ ਆਪ ਜੀ ਸਭ ਕੁਝ ਜਾਣਦੇ ਅੰਤਰ ਜਾਮੀ ਹੋ।
ਭਈ ਬਿਕਲ ਬਹੁਮ ਕਹਾ ਬਖਾਨੋ।
ਆਪ ਜੀ ਨੂੰ ਬਹੁਤਾ ਮੈਂ ਕੀ ਕਹਾ, ਕੌਲਾਂ ਜੀ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਬੜੇ ਵਿਆਕੁਲ ਹੋ ਗਏ ਹਨ।
ਦਰਸ਼ਨ ਕੋ ਤਰਫਤ ਦਿਨ ਰਹਿਣ।
ਦਿਨ ਰਾਤ ਤੁਹਾਡੇ ਦਰਸ਼ਨਾਂ ਨੂੰ ਹੀ ਉਹ ਤੜਫਦੇ ਰਹਿੰਦੇ ਹਨ।
ਮਹਾਦੀਨ ਮੁਝ ਸੋ ਕਹਿ ਬੈਨ।
ਮਹਾਦੀਨ ਹੋ ਕਰਕੇ ਬੜੀ ਨਿਮਰਤਾ ਵਿੱਚ ਆ ਕਰਕੇ ਉਹਨਾਂ ਨੇ ਮੈਨੂੰ ਇਹ ਬਚਨ ਆਖੇ ਹਨ।
ਗੁਰ ਟਿਗ ਜਾ ਹੋ ਦੇ ਹੋ ਸੁਧ ਮੇਰੀ।
ਸਤਿਗੁਰ ਜੀ ਦੇ ਪਾਸ ਜਾ ਕਰਕੇ ਮੇਰੀ ਖਬਰ ਸਾਹਿਬ ਨੂੰ ਦੇ ਦਿਓ।
ਬਿਤ ਹੈ ਨਾ ਦਿਨ ਸੰਮਤ ਸਮਹੇਰੀ।
ਮੇਰਾ ਤਾਂ ਇੱਕ ਇੱਕ ਦਿਨ ਬਤੀਤ ਨਹੀਂ ਹੁੰਦਾ, ਇੱਕ ਦਿਨ ਵੀ ਏਦਾਂ ਲੱਗਦਾ ਵੀ ਜਿਵੇਂ ਬਰਖ ਦੇ ਵਾਂਗੂ ਹੋਵੇ, ਸਾਲ ਦੇ ਵਾਂਗੂ ਹੋਵੇ।
ਪਰੀ ਪ੍ਰਿਅੰਕ ਬਹੁਤ ਬਿਲ ਲਾਵੇ।
ਦਾਸੀ ਕਹਿੰਦੀ ਕਿ ਕੌਲਾਂ ਜੀ ਦਿਨ ਰਾਤ ਆਪਣੇ ਪਲੰਗ ਦੇ ਉੱਪਰ ਲੰਮੇ ਪਏ ਹੋਏ ਬਿਲਕਦੇ ਹਨ।
ਹਾਏ ਹਾਏ ਮੁਖ ਸਭਨ ਸੁਣਾਵੇ।
ਮੁਖ ਦੇ ਦੁਆਰਾ ਹਾਏ ਹਾਏ ਦੀ ਪੁਕਾਰ ਕਰਕੇ ਸਾਰਿਆਂ ਨੂੰ ਸੁਣਾਉਂਦੇ ਹਨ।
ਜਾਣੈ ਸਕਲ ਚੋਟ ਤਨ ਲਾਗੀ।
ਉਹਦੀ ਐਸੀ ਪੁਕਾਰ ਸੁਣ ਕੇ ਸਾਰੇ ਮਨ ਵਿੱਚ ਇਹੀ ਜਾਣਦੇ ਵੀ ਇਹਦੇ ਤਨ ਨੂੰ ਚੋਟ ਲੱਗੀ ਹੋਈ ਹੈ, ਇਸ ਕਰਕੇ ਉਹਦੇ ਦਰਦ ਕਰਕੇ ਇਹ ਕੁਰਲਾਉਂਦੀ ਹੈ।
ਲਖ ਹੈ ਨਾ ਪੀਰ ਛਪੀ ਅਨੁਰਾਗੀ।
ਪਰ ਹਿਰਦੇ ਵਿੱਚ ਜਿਹੜੀ ਪ੍ਰੇਮ ਦੀ ਪੀੜ ਹੈ ਨਾ, ਉਸ ਲੁਕੀ ਹੋਈ ਪੀੜ ਨੂੰ ਕੋਈ ਨਹੀਂ ਸਮਝਦਾ। ਬਾਹਰੋਂ ਤਾਂ ਇਹੀ ਸੋਚੀ ਜਾਂਦੇ ਨੇ ਵੀ ਸਰੀਰਕ ਪੀੜਾ ਕਰਕੇ ਵਿਆਕੁਲ ਹੋ ਰਹੀ ਹੈ, ਪਰ ਹਿਰਦੇ ਦੀ ਪੀੜਾ ਨੂੰ ਕੋਈ ਨਹੀਂ ਜਾਣਦਾ।
ਹੋਏ ਆਪ ਕੀ ਜਥਾ ਰਜ਼ਾਏ।
साहब जी अगे जिमे आप जी दी रजा होवे जैसा आप जी दा हुक्म होवे
इस प्रकार मैं जाए सुनाए
उस प्रकार ही मैं जा करके कोला जी नू तुहाडा हुक्म सुना देंगी
श्री हर गोबिंद प्रेम महाना
धन श्री गुरु हर गोबिंद साहब जी महाराज ने कौला जी दा अथाह प्रेम जानिया है
कौला के मन को मन जाना
कौला जी दे मन दे प्रेम नू सतगुरु जी ने जान लिया
कृपा तहार कर बाक सुनाए
कृपा दे घर दे विच आके दया करके महाराज ने ए वचन दासी नू आखे हन
घर हो तीर अब बिन मना काए
साहब जी कहंदे जाके सुनिया ना दियो भी तीरज तारो हुण बहुती देरी नहीं है
डेरा कूच करावे प्राती
सवेर हुंदिया सार असी अपना डेरा लाहौर तों अमृतसर साहब नू कूच करा देंगे
तुझले संग चढ़े हम राती
रात दे वक्त असी तुहानू अपने नाल ले जावांगे
सब निसमह जागृत ही रही है
इस तरह तुसी सारी रात जागदे रहना सोना नहीं
रंग हमारे को रव लही है
जदों रात दा समा होवेगा ते असी घोड़ा लेके आवांगे साडे घोड़े दे पैरां दा खड़ाक जदो तुसी सुनना
तत्शिन तरे उतर कर आवहो
उसे वक्त अपने घर दे विचों हेठा उतर के तुसी आ जाना है
किस ते नहीं त्रास उपजावहो
किसे दा भै नहीं मन विच रखना इचार च फेरे लोक ने मेरा घर परिवार है किसे दा भै नहीं मनना निरभय हो करके इस तरह घर दे विचों तुसी हेठा उतर आउणा है
कोई ना जान सकै ले चले
कोई भी जान नहीं सकेगा भी तुसी किधर नू जा रहे हो
आगे जाए सैन संग मिले
ते अगे जाके असी अपनी फौज दे नाल अपने सिखां दे जथे नू जा मिलांगे
सुन दासी हरकत अट आई
ऐसे बचन सुन करके दासी बड़ी प्रसन्न हो गई
सब कौला के निकट सुनाई
खुश हो करके कौला जी दे पास आ करके सारी बिथिया सुना दिती है
दे आनंद बिलंद उपावा
सारी खबर सुन के हिरदे विच बड़ा भारी आनंद प्राप्त कीता है
जन्म रंक जिम नव निद पावा
अभी जी कहंदे मन लो के जिमे कोई जन्म तो कंगाल है ओनू नौ निधियां दी प्राप्ति हो जावे ते ओ प्रसन्न हो जांदा खुश हो जांदा ओदे अंदर दी खुशी जेड़ी है कहण कथन तो परे ही हुंदी है इस तरह माता कौला जी दी जदों भावना पूरी होई ऐसा भारी आनंद उन्हां दे हिरदे विच प्रगट होया जिस नूं बयान ही नहीं कीता जा सकदा
आछे हुते बिफुखन जोए
माता कौलां दे पास जेडे चंगे चंगे गहने सन
दए बख्श दासी को सोए
ओ जेडे गहने माता जी ने दासी नूं इनाम दे विच दे दिते हन
एरी दई जान तै मेरी
माता कौलां जी दासी नूं कहण लगे हे सखी तू मेरी आज जान बख्श दिती है
सदा आसान वंद मैं तेरी
मैं सदा तेरी आसान वंद रहांगी एड़ा वड़ा परपकार तू मेरे ऊपर कर दिता है
जब लग रहे प्राण तन माही
इन्नी देर तक प्राण मेरे शरीर दे विच रहनगे
तेत रहो तन बिसरो नाही
मैं उन्नी देर तेनू तन माया देंदी रहांगी जिन्नी देर तक तन विच प्राण रहनगे तेनू मैं भुलावांगी नहीं याद रखांगी
उतरन को निकेत बिद जोई
हुण घर दे विचों हेठा किवें जाणा क्योंकि मुख दरवाजे विचों तां निकल नहीं सकदे ना तां घर दे चबारे विच सन माता कौला तां दासी नूं कहण लगे वी हुण घर दे विचों बाहर निकलण दी हेठा उतरन दी जिहड़ी विधि है
की जह जतन त्यार होवै सोई
यतन करो वी कोई विधि सानू मिले वी असी इथों हेठा उतर के चले जाइए
नह डर कछु पीर बच कहियो
जिहड़ा बचन पीर जी ने आखिया के किसे तरह दा डर पै नहीं रखना ता फिर गल निश्चित नाल मैनूं हिरदे विच धारण कर लैणी चाहीदी है भी जदों पीर जी ने कह दिता ते जदों ओ नाल होवणगे ते मैनू किसे दा भय किसे दा डर नहीं होवेगा
करहो कमंद जथा बिद लहयो
कमंद तैयार कर लो खण खम खादी होई जिहड़ी रस्सी ओनू कमंद कह दिता जांदा है जां किसे बस्तर नू चंगी तरह वट चढ़ा के रस्सी तैयार करनी ओनू भी कमंद कहिंदे ने आखदे भी एक कमांड जेड़ी है ना उन्हों तैयार कर लो
इस ताकी ते उतरो तरे
वो कमांड हेठानु सोट के इस ताकी दी राही मैं हेठा उतर जावांगी
बहर संभार लियो मैं परे
एक वेरी जदो मैं हेठा उतर गई अग्गे मैं सारा को जाप ही संभाल लवांगी
इत्यादिक सब रचे उपाए
इस प्रकार हर प्रकार दे जेड़े उपा हानु ना ने राच ले
इस मह तैयारी करत बिताए
सारी रात तैयारी कर दिया ही बतीत कर देती है
दिवस बिखै सुपत है रह परी
सारा दिन माता कौला जी सुते रहे हन
सबिन दिखाए अधिक दुख परी
सारिया नु बारो यही दिखाउंदे रहे के मैनु बड़ा भारी दुख है मेरे तन विच बड़ी भारी पीड़ा हुंदी है
कर है निहोरन बहु महतारी
जेड़ी माता है वो वार बार आ करके कौला जी नु वेख दे हन
कष्ट दिखाए न खाए आहारी
कौला जी अपनी माता नु अपना कष्ट विखाउंदे ने ਉਹਨੂੰ ਜਤਾਉਂਦੇ ਨੇ ਵੀ ਮੈਂ ਬੜਾ ਦੁਖੀ ਆ ਇਸ ਕਰਕੇ ਆਹਾਰ ਆਦਿਕ ਭੋਜਨ ਆਦਿਕ ਵੀ ਨਿਰੁਚੀ ਨਾਲ ਨਹੀਂ ਖਾਂਦੇ
ਸਰਬ ਕੁਟੰਬ ਮ੍ਰਿਦੁਲ ਬਚ ਕਹੈ
ਜਿਤਨਾ ਵੀ ਪਰਿਵਾਰ ਹੈ ਸਾਰਾ ਹੀ ਪਰਿਵਾਰ ਤਰਸ ਕਰਦਿਆਂ ਕੌਲਾਂ ਜੀ ਨੂੰ ਮਿੱਠੇ ਤੇ ਕੋਮਲ ਬਚਨ ਕਹਿੰਦਾ ਹੈ
ਦੁਖੀ ਲਖ ਹੈ ਮਾਰੀ ਬਹੁਲ ਹੈ
ਹਰ ਕੋਈ ਇਹੀ ਸਮਝਦਾ ਵੀ ਇਹਨੂੰ ਬੜਾ ਕਾਜੀ ਨੇ ਮਾਰਿਆ ਵਿਚਾਰੀ ਬੜੀ ਦੁਖੀ ਹੈ
ਇਤ ਸਤ ਗੁਰ ਨੈ ਨਿਸਾ ਬਿਤਾਈ
ਇਧਰ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਤ ਬਤੀਤ ਕੀਤੀ ਹੈ
ਕਹਿਓ ਬਾਕ ਸੁਣੀਐ ਹੈ ਬ੍ਰਿਧ ਭਾਈ
ਤੇ ਸਾਹਿਬ ਜੀ ਭੋਰ ਹੁੰਦਿਆਂ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ
ਅਬ ਲਵਪੁਰ ਕਿਆ ਕਾਜ ਹਮਾਰੋ
ਬਾਬਾ ਜੀ ਕਹਿੰਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਬਾਬਾ ਜੀ ਹੁਣ ਲਾਹੌਰ ਦੇ ਵਿੱਚ ਸਾਡਾ ਕੀ ਕੰਮ ਹੈ
ਸ਼ਾਹਜਹਾਂ ਤੇ ਹੂ ਜਹ ਨਿਆਰੋ
ਹੁਣ ਸਾਡਾ ਚਿੱਤ ਕਰਦਾ ਵੀ ਸ਼ਾਹਜਹਾਂ ਤੋਂ ਅਸੀਂ ਵੱਖਰੇ ਨਿਆਰੇ ਹੋ ਜਾਈਏ
ਸੰਗ ਲਿਹੋ ਡੇਰਾ ਸਭ ਸੈਨ
ਆਪ ਜੀ ਸਾਰੀ ਫੌਜ ਸਾਰਾ ਡੇਰਾ ਆਪਣੇ ਨਾਲ ਲੈ ਕਰਕੇ
ਕਰ ਹੈ ਮੰਜ਼ਲ ਟਿਕੀ ਹੈ ਪਿਖ ਰੈਨ
ਤੁਸੀਂ ਇੱਥੋਂ ਮਜਲਾ ਮਾਰਦੇ ਚੱਲ ਪਓ ਲਾਹੌਰ ਨੂੰ ਛੱਡ ਕੇ ਜਿੱਥੇ ਰਾਹ ਵਿੱਚ ਰਾਤ ਪੈ ਜਾਏ ਉੱਥੇ ਹੀ ਆਪਣਾ ਡੇਰਾ ਕਰ ਲੈਣਾ
ਪੰਚ ਕੋਸ ਅੰਮ੍ਰਿਤਸਰ ਉਰੇ
ਅੰਮ੍ਰਿਤਸਰ ਸਾਹਿਬ ਤੋਂ ਕਰੀਬਨ ਪੰਜ ਕੋ ਉਰਲੇ ਪਾਸੇ ਡੇਰਾ ਕਰਨਾ ਹੈ
ਇੱਕੋ ਪ੍ਰਤੀਖਨ ਹਮਰੀ ਧਰੇ
ਉੱਥੇ ਹੀ ਪੜਾ ਕਰਕੇ ਆਪ ਜੀ ਨੇ ਸਾਡੀ ਉਡੀਕ ਕਰਨੀ ਹੈ
ਹਮ ਨਿਸਮੈ ਹੋਇ ਕੈ ਅਸਵਾਰਾ
ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਜਦੋਂ ਰਾਤ ਹੋਵੇਗੀ ਅਸੀਂ ਵੀ ਅਸਵਾਰ ਹੋ ਕਰਕੇ
ਉਲੰਘ ਹੈ ਸ਼ੀਘਰ ਪੰਥ ਜੋ ਸਾਰਾ
ਸਾਰਾ ਹੀ ਪੈਂਡਾ ਸ਼ੀਘਰ ਹੀ ਉਲੰਘ ਕਰਕੇ ਤੁਹਾਨੂੰ ਆ ਮਿਲਾਂਗੇ
ਆਨ ਮਿਲ ਹੈ ਤੁਮਰੇ ਸੰਗ ਹੋਵੇ
ਜਿੱਥੇ ਆਪ ਜੀ ਨੇ ਅੰਮ੍ਰਿਤਸਰ ਸਾਹਿਬ ਤੋਂ ਪੰਜ ਕੋ ਉਰਾਂ ਡੇਰਾ ਲਾਇਆ ਹੋਵੇਗਾ ਉੱਥੇ ਅਸੀਂ ਤੁਹਾਨੂੰ ਆ ਕੇ ਮਿਲਾਂਗੇ
ਸ਼੍ਰੀ ਅੰਮ੍ਰਿਤਸਰ ਦਰਸ਼ਨ ਜੋਵੇ
ਫਿਰ ਇਕੱਠਿਆਂ ਚੱਲ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਾਂਗੇ
ਮਾਨ ਬਚਨ ਹੋਏ ਸਭ ਤਿਆਰੀ
ਸਾਹਿਬ ਜੀ ਦਾ ਬਚਨ ਮੰਨ ਕਰਕੇ ਸਾਰਿਆਂ ਨੇ ਤਿਆਰੀ ਕਰ ਲਈ ਹੈ
ਕਮਨਿਓ ਸਭ ਤੇ ਬ੍ਰਿਧ ਅਗਾਰੀ
ਸਾਰੀ ਫੌਜ ਨੂੰ ਗੁਰਸਿੱਖਾਂ ਨੂੰ ਨਾਲ ਲੈ ਕਰਕੇ ਬਾਬਾ ਬੁੱਢਾ ਜੀ ਸਭ ਤੋਂ ਅੱਗੇ ਹੋ ਕਰਕੇ ਅੰਮ੍ਰਿਤਸਰ ਸਾਹਿਬ ਜੀ ਨੂੰ ਚੱਲ ਪਏ
ਸਨੈ ਸਨੈ ਸੈਨਾ ਸਭ ਮਿਲੀ
ਇਸ ਤਰ੍ਹਾਂ ਹੌਲੀ ਹੌਲੀ ਸਾਰੀ ਫੌਜ ਜਿਹੜੀ ਬਾਬਾ ਜੀ ਦੇ ਨਾਲ ਜਾ ਮਿਲੀ ਹੈ
ਸ਼੍ਰੀ ਅੰਮ੍ਰਿਤਸਰ ਕੇ ਮਗ ਚੱਲੀ
ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਮਾਰਗ ਪੈਂਡੇ ਉੱਪਰ ਸਾਰੇ ਚੱਲ ਪਏ ਹਨ
ਸੰਧਿਆ ਲੱਗ ਸਿੱਖ ਸੇਵਕ ਸਾਰੇ
ਸੰਧਿਆ ਤਾਈਂ ਜਿਤਨੇ ਵੀ ਮਹਾਰਾਜ ਦੇ ਸੇਵਕ ਸਿੱਖ ਸਨ
ਮਿਲ ਮਿਲ ਸਤਿਗੁਰ ਪੰਥ ਪਧਾਰੇ
ਸਤਿਗੁਰਾਂ ਨੂੰ ਮਿਲ ਕਰਕੇ ਉਹ ਆਪਣੇ ਰਾਹੇ ਪੈ ਗਏ ਜਿਹੜੇ ਲਾਹੌਰ ਨਿਵਾਸੀ ਸਿੱਖ ਸਨ ਉਹ ਵੀ ਦਰਸ਼ਨ ਕਰਕੇ ਚਲੇ ਗਏ ਮਹਾਰਾਜ ਦੀਆਂ ਫੌਜਾਂ ਵੀ ਚਲੀਆਂ ਗਈਆਂ ਹੋਰ ਦੂਰ ਦੁਰਾਡਿਓ ਜਿਹੜੇ ਗੁਰਸਿੱਖ ਆਏ ਸਨ ਉਹ ਵੀ ਦੀਦਾਰ ਕਰਕੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ
ਤੰਬੂ ਲੱਗਿਓ ਰਹਿਓ ਗੁਰ ਕੇਰੋ
ਉੱਥੇ ਕੇਵਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇੱਕ ਤੰਬੂ ਲੱਗਿਆ ਰਹਿਆ ਹੈ
ਤੇਰੋ ਹੈ ਮੁਕਾਮ ਸਭ ਹੇਰੋ
ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਤੰਬੂ ਲੱਗਿਆ ਹੋਇਆ ਸੀਗਾ ਤੇ ਕਹਿੰਦੇ ਡੇਰੇ ਦਾ ਇਸੇ ਮੁਕਾਮ ਹੈ ਸਭ ਨੇ ਵੇਖਿਆ ਭਾਵ ਜਿਹੜਾ ਤੰਬੂ ਲੱਗਿਆ ਸੀ सारे यही सोच रहे सन भी महाराज दा इत्थे मुकाम है, डेरा इत्थे लग्या होया है।
ढाडी पातशाह के जोए
जेड़े कहंदे पातशाह दे ढाडी सन,
दुवै घट का दिन आए सोए।
जदों दिन दियां दोक घड़ियां रह गईयां, ए ढाडी महाराज गुरु हरगोबिंद साहिब दे कोल चल के आए हन।
चाहे सुनावन अपनो राग,
सतगुरु महाराज जी नूं अपना राग सुनाना चाहुंदे हन।
दरबलेन को और अनुराग,
इना दे हिरदे विच माया लैण दा प्रेम सी कि सतगुरां नूं राग सुनावांगे। महाराज सच्चे पातशाह जी राग विद्या दी बहुत ज्यादा कदर करदे हन, ता सतगुरु महाराज जी राग विद्या दी कदर करनगे, सानू माया देवनगे।
तिन को पेख निज निकट बिठाए,
उना ढाडियां नू वेख के महाराज सच्चे पातशाह जी ने अपने कोल बिठा लिया है।
श्री हर गोबिंद बाक सुनाए,
धन गुरु हर गोबिंद साहिब जी महाराज जी उना ढाडियां नू कहन लगे,
आज निशा सगरी तुम गाव हो।
सतगुरु कहंदे अज सारी रात तुसी इत्थे साडे दरबार विच गाउणा है।
बहु जोधा की युद्ध सुना बहु,
इना योधिया ने भारी युद्ध कीते ने, उना योधिया दियां वारां सानू सुनाओ, उना योधिया दियां वारां सुना के सानू प्रसन्न करो, साडा चित करदा उना योधिया दियां वारां असी सुणीए।
सुन ढाडी मन हरख उपाए,
साहिब दे बचन सुन के ढाडी मन विच बड़े प्रसन्न हो गए हन।
जानियो धन गुर ते बहु पाए,
मन विच सोचण लगे कि असी अज गुरु साहिब दे कोलों बेअंत धन दी प्राप्ति करांगे।
लगे सुनावन जंग अखारे,
इस तरह जिहड़े ढाडी महाराज सच्चे पातशाह जंगा दियां वीर रस भरिया कवितावां सुनाउण लगे, महाराज नूं योधियां दियां वारां सुनाउंदे हन।
भांत भांत के महद पवारे,
भांत भांत दे जिहड़े भारी वट्टे जंग होए ने उन्हां जंगा दियां वारां साहिबां नूं सुनाउंदे हन।
सतगुर बैठे तिन होय अगारी,
इन्हां ढाडियां दे मूहरे महाराज गुरु हरगोबिंद साहिब जी बैठे हन।
तान समय गुर अहो उचारी,
जदों कहिंदे तान दा समां आउंदा, भाई कान सिंह नाभा जी लिखदे ने कहिंदे तान दा भाव है वी जदों सुर दा उपर जाणा ते हेठां नूं आउणा, फिर रोही ते अवरोही हुंदी है, इस तरह रोही उपर जाणा अवरोही हेठां नूं आउणा, इह तान दा समां है। इस तरह खड़ज तों निशाद, निशाद तों खड़ज ताईं कहिंदे आउणा जाणा, इहनूं तान कहिंदे। कई प्रकार दी तान लिखी है जिहड़े संगीत दे तनंतर ने उह भली प्रकार जाणदे ने। इहदा जदों तान दा वक्त हुंदा है ना, ਇਹ ਮਹਾਰਾਜ ਜੀ ਹੰਗੂਰਾ ਭਰਦੇ ਨੇ ਅੱਗੋਂ, ਬਹੁਤ ਖੂਬ ਬੜਾ ਚੰਗਾ ਗਾ ਰਹੇ ਹੋ, ਏਦਾਂ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਲਾਸਾ ਦਿੰਦੇ ਨੇ, ਨਾਲੇ ਇਹ ਇਲਮ ਕਰਾਉਂਦੇ ਨੇ, ਕਿਉਂਕਿ ਹਨੇਰਾ ਸੀ ਨਾ ਚਾਰ ਚੁਫੇਰ, ਇੱਕ ਦੀਵਾ ਬਲਦਾ ਸੀ ਕੇਵਲ, ਤੇ ਸਤਿਗੁਰੂ ਜੀ ਮਹਾਰਾਜ ਗਰੀਬ ਨਵਾਜ ਜਦੋਂ ਗਾਉਂਦੇ ਤੇ ਹੰਗੂਰਾ ਭਰ ਭਰ ਕੇ ਉਹਨਾਂ ਨੂੰ ਜਣਾਉਂਦੇ ਹਨ।
ਤੰਬੂ ਮਹਿ ਬਜ ਰਹਿਓ ਰਬਾਬ,
ਤੰਬੂ ਦੇ ਵਿੱਚ ਰਬਾਬ ਵੱਜ ਰਹੀ ਹੈ।
ਗਾਵੇਂ ਉੱਚੇ ਰਾਗ ਅਜਾਬ,
ਇਸ ਤਰ੍ਹਾਂ ਬੜੀ ਉੱਚੀ ਸੁਰ ਦੇ ਵਿੱਚ ਢਾਡੀ ਰਾਗ ਗਾਇਨ ਕਰ ਰਹੇ ਹਨ।
ਕਾਜ਼ੀ ਹਿਤ ਧਨ ਲੈਣ ਉਪਾਏ,
ਇੱਧਰ ਜਿਹੜਾ ਕਾਜ਼ੀ ਸੀ ਉਹ ਧਨ ਲੈਣ ਵਾਸਤੇ ਬੜੇ ਉਪਾਵ ਕਰ ਰਿਹਾ ਸੀ।
ਸ਼ਾਹਜਹਾਂ ਸੋ ਸਕਲ ਸੁਣਾਏ,
ਇਹਨੇ ਜਾ ਕੇ ਬਾਦਸ਼ਾਹ ਸ਼ਾਹਜਹਾਂ ਨੂੰ ਫਿਰ ਸਾਰੀ ਗੱਲ ਸੁਣਾਈ।
ਕਰਿਓ ਦੇਨ ਜਿਸ ਦਿਨ ਤਕਰਾਰ,
ਆਖਣ ਲੱਗਾ ਬਾਦਸ਼ਾਹ ਸਲਾਮਤ, ਜਿਸ ਦਿਨ ਧਨ ਦੇਣ ਦਾ ਇਕਰਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਸੀ।
ਕਰ ਸੀਨੇ ਜ਼ੋਰੀ ਦੈ ਟਾਰ,
ਉਹਨਾਂ ਨੇ ਸੀਨਾ ਜ਼ੋਰੀ ਕਰਕੇ ਨਾ ਹੁਣ ਉਹ ਤਕਰਾਰ ਜਿਹੜਾ ਸੀ ਉਹ ਟਾਲ ਦਿੱਤਾ ਹੈ।
ਆਜ ਕਾਲ ਕਹਿੰਦੇ ਤ ਸੁਨਾਹੀ,
ਜਦੋਂ ਵੀ ਮੈਂ ਜਾਣਾ ਅੱਗੋਂ ਕਹਿੰਦੇ ਜੀ ਅੱਜ ਦੇ ਦਿੰਦੇ ਆ, ਕੱਲ ਦੇ ਦਿੰਦੇ ਆ, ਇਹਦਾ ਅੱਜ ਕੱਲ ਕਹਿ ਕਹਿ ਕੇ ਨਾ ਰੋਜ਼ ਹੀ ਟਾਲ ਦਿੰਦੇ ਹਨ।
ਤੁਮ ਜੋ ਪਠ ਹੋ ਮਨੁੱਖ ਕੋ ਤਾਹੀ,
ਜੇਕਰ ਆਪ ਜੀ ਕੋਈ ਆਪਣਾ ਮਨੁੱਖ ਮੇਰੇ ਨਾਲ ਉੱਥੇ ਭੇਜ ਦਿਓ,
ਤਬ ਹੈ ਦਰਬ ਪਾਲੇ ਮਮ ਪਰਹੀ,
ਫਿਰ ਉਹ ਜਿਹੜਾ ਧਨ ਮੇਰੇ ਪੱਲੇ ਪੈ ਜਾਏਗਾ, ਕਿਉਂਕਿ ਤੁਹਾਡਾ ਪੈ ਰੱਖ ਕੇ ਉਹ ਮੈਨੂੰ ਮਾਇਆ ਦੇ ਦੇਣਗੇ, ਤਾਂ ਮੇਰੀ ਬੇਨਤੀ ਹੈ ਵੀ ਕੋਈ ਸੰਗੀ ਆਪਣਾ ਮੇਰੇ ਨਾਲ ਤੁਸੀਂ ਭੇਜ ਦਿਓ।
ਨਾਹੀਂ ਤਾਂ ਟਾਰ ਇਸੀ ਬਿਦ ਕਰ ਹੀ,
ਨਹੀਂ ਤਾਂ ਉਹਨਾਂ ਨੇ ਇਸੇ ਤਰ੍ਹਾਂ ਟਾਲਾ ਹੀ ਕਰੀ ਜਾਣਾ, ਮੈਨੂੰ ਮਾਇਆ ਨਹੀਂ ਦੇਣੀ।
ਸ਼ਾਹਜਹਾਂ ਕਹਿ ਹੋ ਵਹਿ ਭੋਰ,
ਸੁਣ ਕੇ ਸ਼ਾਹਜਹਾਂ ਕਹਿਣ ਲੱਗਾ काजी जी जदो सवेर होवेगी
ले नर जाहो गुरु की और
एथो साडे दरबार विचो साडा कोई मनुख नाल तुसी गुरु साहिब दे कोल ले जायो
कह कह सर्ब दर बदलवावे है
साडा संगी सतगुरां नु कह के तुहाडी सारी माया तुहानू दवा देवेगा
सो पी नहरा खै चित आवे है
ते उहनां नु भी चेते आ जाएगी मैनू भी ए गल निश्चे नाल चेत आउंदी है भी तुहाडी माया रखणगे नहीं तुहानू तुहाडी ईमान तो जरूर देणगे हुण जिन्ना क मेरा भाव है उस गुरु घर नू समझण विच ਉਹ ਤੁਹਾਡੀ ਮਾਇਆ ਕਦੇ ਵੀ ਨਹੀਂ ਰੱਖਣਗੇ ਤੁਹਾਨੂੰ ਮਾਇਆ ਜ਼ਰੂਰ ਦੇਣਗੇ
ਸੰਧਿਆ ਸਮੇਂ ਪਿਖਿਓ ਗੁਰ ਡੇਰਾ
ਸਤ ਸੰਗਤ ਜੀ ਸੰਧਿਆ ਦਾ ਸਮਾਂ ਜਦੋਂ ਕਾਜੀ ਵਾਪਸ ਘਰ ਨੂੰ ਆਉਂਦਾ ਸੀ ਤੇ ਰਾਹ ਵਿੱਚ ਮਹਾਰਾਜ ਦਾ ਡੇਰਾ ਸੀ ਜਦੋਂ ਕਾਜੀ ਨੇ ਸਤਿਗੁਰਾਂ ਦਾ ਡੇਰਾ ਵੇਖਿਆ ਹੈ
ਆਹੈ ਅਲਪ ਨਹਿ ਰਹਿਓ ਕਨਹਿਰਾ
ਹਿਰਦੇ ਵਿੱਚ ਹੌਲ ਪੈ ਗਿਆ ਵੀ ਇਹ ਤਾਂ ਚਲੇ ਗਏ ਨੇ ਥੋੜਾ ਜਿਹਾ ਡੇਰਾ ਇੱਥੇ ਰਹਿ ਗਿਆ ਮਹਾਰਾਜ ਦਾ ਤੰਬੂ ਲੱਗਿਆ ਹੋਇਆ ਸੀ ਬਾਕੀ ਫੌਜਾਂ ਚਲੀਆਂ ਗਈਆਂ ਸਨ ਇੱਥੇ ਤਾਂ ਡੇਰਾ ਥੋੜਾ ਜਿਹਾ ਰਹਿ ਗਿਆ ਹੈ
ਚੱਲੇ ਨਾ ਜਾਹੇ ਦਰਬ ਕੋ ਲੈ ਕੇ
ਕਿਤੇ ਨਾ ਹੋਵੇ ਵੀ ਮੇਰਾ ਦਰਬ ਮੇਰਾ ਧਨ ਲੈ ਕੇ ਵੀ ਨਾ ਚਲੇ ਜਾਣ
ਅਸ ਚਿੰਤਾ ਚਿਤ ਕਾਜ਼ੀ ਕਹਿ ਕੇ
ਇਸ ਤਰ੍ਹਾਂ ਕਾਜ਼ੀ ਨੇ ਆਪਣੇ ਚਿੱਤ ਵਿੱਚ ਬੜੀ ਭਾਰੀ ਚਿੰਤਾ ਕੀਤੀ ਹੈ
ਕਯੋ ਅਗਾਰੀ ਤਿਸ ਹੀ ਥਾਨਾ
ਪਰ ਜਦੋਂ ਥੋੜਾ ਜਿਹਾ ਅੱਗੇ ਵਧਿਆ ਹੈ
ਤਿਮਰ ਭਏ ਹਟਿਆ ਇਤ ਜਾਨਾ
ਚਾਰ ਚੁਫੇਰੇ ਹਨੇਰਾ ਸੀ ਤੇ ਸਾਧ ਸੰਗਤ ਜੀ ਉਹਨੂੰ ਵੇਖ ਕਰਕੇ ਨਾ ਕਾਜੀ ਉਥੋਂ ਕਹਿੰਦੇ ਵਾਪਸ ਹਟ ਆਇਆ
ਕਾਵਨ ਕੋ ਸੁਨ ਸ਼ਬਦ ਬਿਲੰਦ
ਕਿਉਂਕਿ ਜਿੱਥੇ ਮਹਾਰਾਜ ਦਾ ਤੰਬੂ ਲੱਗਾ ਸੀ ਅੰਦਰ ਢਾਡੀ ਗਾਉਂਦੇ ਸਨ ਤੇ ਜਦੋਂ ਢਾਡੀਆਂ ਦੀ ਆਵਾਜ਼ ਇਹਦੇ ਕੰਨਾਂ ਦੇ ਵਿੱਚ ਪਈ ਹੈ
ਲਖਿਓ ਅਹੈ ਸ਼੍ਰੀ ਹਰਿ ਗੋਬਿੰਦ
ਮਨ ਵਿੱਚ ਸੋਚਣ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਜੇ ਇੱਥੇ ਹੀ ਹਨ
ਲਿਓ ਭੋਰ ਕੋ ਆਪਣੋ ਦਰਬ
ਸਵੇਰ ਹੁੰਦਿਆਂ ਸਾਰ ਇਹਨਾਂ ਦੇ ਪਾਸੋਂ ਮੈਂ ਆਪਣਾ ਧਨ ਲੈ ਲਵਾਂਗਾ
ਜ਼ੋਰ ਦਿਖਾਏ ਸ਼ਾਹ ਕੋ ਸਰਬ
ਬਾਦਸ਼ਾਹ ਦਾ ਜ਼ੋਰ ਦਿਖਾ ਕੇ ਨਾ ਧਨ ਇਹਨਾਂ ਕੋਲੋਂ ਲਵਾਂਗਾ ਏਦਾਂ ਤਾਂ ਟਾਲ ਮਟੋਲੀ ਕਰੀ ਜਾਂਦੇ ਨੇ ਜਦੋਂ ਬਾਦਸ਼ਾਹ ਦਾ ਜ਼ੋਰ ਦਿਆਂਗਾ ਫਿਰ ਵੇਖਾਂਗਾ ਵੀ ਕਿਵੇਂ ਮੇਰਾ ਧਨ ਰੱਖਦੇ ਹਨ
ਹੋਏ ਨਿਚਿੰਤ ਟਿਕਿਓ ਨਿਜ ਥਾਨ
ਇਸ ਤਰ੍ਹਾਂ ਕਾਜੀ ਨਿਚਿੰਤ ਹੋ ਕਰਕੇ ਆਪਣੇ ਘਰ ਵਿੱਚ ਆ ਕੇ ਟਿਕ ਗਿਆ
ਏਕ ਲਾਲਸਾ ਦਰਬ ਮਹਾਨ
ਕਵੀ ਜੀ ਕਹਿੰਦੇ ਮਨ ਵਿੱਚ ਕੇਵਲ ਇੱਕ ਧਨ ਦੀ ਲਾਲਸਾ ਹੈ ਧਨ ਦੀ ਇੱਛਾ ਵੀ ਜਿਵੇਂ ਕਿਵੇਂ ਮੈਨੂੰ ਮਾਇਆ ਦੀ ਪ੍ਰਾਪਤੀ ਹੋ ਜਾਵੇ
ਬੈਠਿਓ ਰਾਗ ਸੁਣੈ ਗੁਰ ਪੂਰਾ
ਇਧਰ ਪੂਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਨੰਦ ਲਾਲ ਜੀ ਇੱਕ ਬੜਾ ਪਿਆਰਾ ਬਚਨ ਕਰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨਾ ਆਪਣੇ ਆਪ ਵਿੱਚ ਇੱਕ ਬਖਸ਼ਿਸ਼ ਨੇ ਛੇਵੇਂ ਪਾਤਸ਼ਾਹ ਰੱਬ ਦੀ ਬਖਸ਼ਿਸ਼ ਨੇ ਪਰ ਜਿਹੜੇ ਸਤਿਗੁਰੂ ਆਪਣੇ ਆਪ ਵਿੱਚ ਬਖਸ਼ਿਸ਼ ਨੇ ਜਿਹੜੇ ਇਹਨਾਂ ਦੇ ਚਰਨਾਂ ਵਿੱਚ ਜਾ ਕੇ ਚਰਨਾਂ ਨੂੰ ਇੱਕ ਵਾਰੀ ਸਪਰਸ਼ ਕਰ ਲੈਂਦੇ ਉਹ ਹਰੇ ਭਰੇ ਹੋ ਜਾਂਦੇ ਨੇ ਜਿਹੜੇ ਮੁਰਝਾਏ ਵੀ ਹੋਵਣ ਨਾ ਉਹ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਕਰਦੇ ਨੇ ਉਹ ਖਿੜ ਜਾਂਦੇ ਨੇ ਜੈਸੇ ਸੂਰਜ ਦਾ ਪ੍ਰਕਾਸ਼ ਵੇਖ ਕੇ ਕਵਲ ਦਾ ਫੁੱਲ ਖਿੜ ਜਾਂਦਾ ਹੈ ਜਿਨ੍ਹਾਂ ਦਾ ਜੀਵਨ ਮੁਰਝਾਇਆ ਹੋਵੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਵੇਖਦੇ ਉਹਨਾਂ ਨੂੰ ਯਾਦ ਕਰਦੇ ਉਹਨਾਂ ਦੀ ਕੀਰਤੀ ਕਰਦੇ ਉਹਨਾਂ ਦਾ ਹਿਰਦਾ ਵੀ ਇਸ ਤਰ੍ਹਾਂ ਕਵਲ ਦੇ ਵਾਂਗੂ ਖਿੜ ਜਾਂਦਾ ਹੈ ਐਸੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ ਕੈਸਾ ਅਡੋਲ ਪਾਤਸ਼ਾਹ ਹੋਵੇਗਾ ਜਿਹਨੇ ਦਿੱਲੀ ਦਾ ਤਖਤ ਵੀ ਝੁਕਾ ਦਿੱਤਾ ਆਪਣੇ ਅੱਗੇ ਜਿਹੜਾ ਤਖਤ ਕਿਸੇ ਅੱਗੇ ਨਹੀਂ ਸੀ ਝੁਕਿਆ ਉਸ ਪਾਤਸ਼ਾਹ ਨੇ ਆਪਣਾ ਤਖਤ ਇਹੋ ਜਿਹਾ ਕਹਿੰਦੇ ਮਹਾਨ ਉੱਚਾ ਕਰਕੇ ਥਾਪਿਆ ਉਸ ਤਖਤ ਦੇ ਸਾਹਮਣੇ ਦਿੱਲੀ ਦਾ ਤਖਤ ਜਹਾਂਗੀਰ ਵੀ ਆ ਕੇ ਝੁਕ ਗਏ ਸਲਾਮਾਂ ਕਰਦੇ ਝੁਕ ਝੁਕ ਕੇ ਨਮਸਕਾਰਾਂ ਕਰਦੇ ਨੇ ਐਸੇ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਹੋ ਰਾਗ ਸੁਣੈ ਗੁਰ ਪੂਰਾ ਕਵੀ ਜੀ ਕਹਿੰਦੇ ਪੂਰੇ ਸਤਿਗੁਰ ਜੀ ਆਪਣੇ ਦਰਬਾਰ ਵਿੱਚ ਬੈਠੇ ਹੋਏ ਉੱਥੇ ਢਾਡੀਆਂ ਪਾਸੋਂ ਰਾਗ ਸੁਣਦੇ ਹਨ
ਤਾਨ ਸਮੇਂ ਮੁਖ ਦੇਤ ਹੰਗੂਰਾ
ਜਦੋਂ ਤਾਨ ਦਾ ਸਮਾਂ ਹੁੰਦਾ ਤੇ ਸਤਿਗੁਰ ਜੀ ਹੰਗੂੜਾ ਦਿੰਦੇ ਹਨ
ਸੀਨ ਤੁਰੰਗ ਕਸਿਓ ਟਿਗ ਖਰਿਓ
ਸਤਿਗੁਰਾਂ ਦੇ ਕੋਲ ਘੋੜਾ ਖੜਿਆ ਜਿਹਦੇ ਤੇ ਕਾਠੀ ਕੱਸੀ ਹੋਈ ਹੈ
ਤਥਾ ਆਪ ਸਵਧਾਨੀ ਕਰਿਓ
ਉਸੇ ਤਰ੍ਹਾਂ ਆਪ ਵੀ ਸਾਵਧਾਨ ਹੋ ਕੇ ਸ਼ਸਤਰ ਬਸਤਰ ਸਜਾ ਕੇ ਤਿਆਰ ਬਰ ਤਿਆਰ ਹੋ ਕੇ ਕਮਰ ਕਸਾ ਲਾ ਕੇ मेरे पादशाह जी अपने तख्त उपर बैठे हुए हन
बख्शियो दरब रीज कई वार
जदों ढाडी रीज दे विच आके गावदे ने महाराज सच्चे पादशाह कई वेरी रीज के उन्हां नूं धन देंदे हन
तान सरा है विविध प्रकार
उन्हां दी तान नूं महाराज जी अनेकां प्रकारां तरां सलाउंदे ने वड्याई करदे उन्हां दी वी खूब गाउंदे हो चंगा गाउंदे हो हंगूरे भर दे दलासा उन्हां नूं महाराज देंदे हन
आधी निशा बीत जब गई
इस तरह जदों अद्धी रात दा समां बतीत हो गया है
उठ सतगुर निज तैयारी कई
श्री गुरु हरगोबिंद साहिब सच्चे पातशाह महाराज ने उठ के अपनी तैयारी कर ली है
बहर निकस कर चढ़े तुरंग
महाराज जी तंबू विचों बाहर निकले घोड़े उपर सवार हो गए हन
बिंद शस्त्र पहरे निज अंग
अपने शरीर उपर महाराज ने बेंती शस्त्र धारण किते हुए हन
तंबू मह तिन तिम होत हंगूरे
सतगुरु महाराज जी तंबू विचों बाहर निकल के घोड़े ते सवार हो गए पर तंबू विच हंगूरा उसे तरह ही चल रहे जे पहला हंगूरे मार रहे सन महाराज जी बैठे ते बाहर निकलन दे बावजूद हंगूरे उसे तरह ही अंदर तंबू विच वज रहे हन
यथा देत बैठे गुरपूरे
इस तरह बैठे हुए गुरु हरगोबिंद साहिब जी महाराज पहला हंगूरा दे रहे सन
उते जे तिक तह गावन हारे
जेड़े ढाडी गावन वाले अंदर गा रहे सन
नह जाने नह नैन निहारे
उन्होंने जानिया ही नहीं के महाराज जी उठ के चले गए ने ना उन्हां ने वेख्या महाराज सच्चे पातशाह नूं
प्रथम समान जान गुर बैसे
ता पहले समान यही जान के गा रहे सन भी जिवें महाराज इत्थे बैठे हुए हन
सुनत हंगूरा गावह तैसे
जदों महाराज तान सुनदे ते हंगूरा देंदे ने उन्हां दे भाव सतगुरु इत्थे बिराजे हन
क्यों लग प्रात होत तम रहियो
इन्नी देर तक सवेर ताई हनेरा छाया रहिया है
लग सबिन तहां गुर लहिओ
उतनी देर तक उन्हां ढाडियां ने जानिया के महाराज जी इत्थे तंबू दे विच ही बैठे हन
दरब अधिक प्राप्त को जाना
उन्हां ने जान लिया भी सानू अज बड़ा भारी दरब धन प्राप्त होया है
गावह रागन विद्या नाना
इन्हां विच गाउण दी बड़ी भारी महान विद्या सी रागां दे विच महाराज सच्चे पातशाह नूं वारां गा गा के सुणाउंदे हन
पूरब ही नह दीप जगायो
कवि जी कहिंदे पहला तंबू दे विच दीप नहीं सी जगाया गया
सिवर कूच कर दीन सुनायो
महाराज ने आग्या पहला ही दे दित्ती सी के साडा शिवर कूच कर जावे बाबा बुढ़ा साहिब जी नूं फौज दे समेत पहला ही अमृतसर साहिब महाराज ने भेज दिता
इसी रीत गावह हम बैसे
जेड़े ढाडी सन ओ कहंदे भी असि इसे ही रीत दे नाल बैठे होए असि गायन करांगे
गावत रहे राग मिल तैसे
इस तरह फिर ओ सारी रात मिल करके राग गायन करदे रहे जैसे महाराज दे हुंदियां गा रहे सन ते साहिबां दे जान तों बाद भी उसे तरह गायन करदे रहे हन
सतगुर है को अगर चलायो
इन्हां नूं तां सवेरे जाके पता लग्या जदों चानना होया ना चार चफेरे ते जदों प्रकाश होया ते प्रकाश दी लोच की वेखदे भी उथे कोई नहीं ते हैरानी हो गई भी हंगूरा फिर कौन दे रहा सी किहनूं असीं राग सुना रहे सी ओह इसे ही भाव दे विच गा रहे सन भी महाराज बैठे ने प्रकाश होने तो बाद उन्हां नूं इलम होया ऐसे मेरे पातशाह व्यापक ने हर जगह ते व्यापक ने ताई ता आपां रोज पढ़दे आ तेग बहादुर सिमरिया कर नाउ निधि आवै ताए सब थाई होए सहाए मक्खण शाह जी दी उदाहरण आपां दिंदे आ जे मक्खण शाह जी दा बेड़ा बन्ने लाया पता नहीं उस वक्त होर किन्ने क सिखां दा बेड़ा बन्ने लांदे होवणगे महाराज जी सतगुरु व्यापक ने ना हर जगह ते एक वक्त सबना दे नाल ही महाराज सच्चे पातशाह जी रहिंदे ने दुकालंग प्रणासी दयालंग स्वरूपे सदा अंग संगे अपंगंग विपूते ऐसे दीन दयाल पातशाह गुरु हरगोबिंद साहिब जी ने अपना घोड़ा अपने शिविर दे विचों तंबू दे वाले पास्यों बाहर नूं तोरिया है
जित काजी को सदन सुहायो
जिस पासे काजी दा घर सी उस पासे नू महाराज जी घोड़ा लै गए
पहुंचत पहे तो रंग टिकायो
सतगुरु जी काजी दे घर दे कोल पहुंचे हेठा जाके बारी दे घोड़ा टिका दिता
चाहत कोला तरे बुलायो
सतगुरु महाराज जी कौला नू हेठा बुलाना चाहुंदे हन
दोहरा कौला करत प्रतीखना लोचन रही लगाए
इधर माता कौला जी उड़ीका कर दे सतगुरां दियां अपने नेत्र महाराज दे राह वल लाए होए कन भी उसे वाले पासे लाए ने भी कदों घोड़े दी पैरां दी खड़ाक दी आवाज आवे ते मैं सतगुरु सच्चे पातशाह दे दीदार कर लवां
दासी संग सहायता चाहत काज बनाए
दासी नाल सी ओदी सहायता दे नाल माता कौला अपना कार्य करना चाहुंदे हन
चौपई जब सतगुर लख मंदर काजी
जदों गुरु हरगोबिंद साहिब जी ने काजी दा घर आया जानिया है
तरे दरी चीके की बाजी
बारी दे हेठले पासे महाराज सच्चे पातशाह ने अपना घोड़ा खड़ा कर दिता
तत्शिल कौला लख आगवनू
घोड़े दे पौड़ां दा खड़ाक सुन के तत्शिल माता कौला ने साहिब दा आगमन जानिया
तूरन चहत तजेओ निज भवनू
तुरंत ही वाल अपना घर त्यागना चाहुंदी है
सतगुर अजमत जुत रिप दवनू
जेड़े पातशाह करामातां दे सहत करामातां दे मालिक दे दुष्टां दा घात करन वाले हन
जान रे दै डर कर है ना
ऐसे सतगुरां नू अपने नाल जान के फिर कौन किस दा डर करेगा जिस दा साहिब डाढ़ा होए तिस नू मार ना सके कोई जिदा मालिक डाढ़ा होवे उनू कोई मार नहीं सकदा महाराज गुरु हरगोबिंद साहिब जिन्हां दे नाल होण फिर उन्हां नू किहदा की भय हो सकदा है
धर कमंद तर को लड़काई
कमंद जेड़ी सी ओ हेठां नू लटका दित्ती बारी तों
कर दासी के दृढ़ गहवाई
उपरले पासिओं दासी दे हाथ दे विच कमंद पकड़ा दित्ती वी इहनूं घुट के फड़ के इत्थे बहि जा
तूरन तरे उतर कर आई
उस कमंद नूं पकड़ के कौला जी बारी तों हेठां नूं उतर आए हन
गुर पाक पग पंकज गह सिर लाई
थले उतर करके छेवे पातशाह गुरु हरगोबिंद साहिब दे पावन पवित्र चरणा कवला ते अपना शीश लाया है
दे आनंद बिलांदे ओ मंगा
सतगुरां दे दीदार करके हिरदे विच बड़ा भारी आनंद प्राप्त कीता है
भयो रोम हरखन सब अंगा
शरीर दे रोम रोम जेड़े खुशी दे नाल भर गए हन
गद गद गिरा ना कुछ कह जाई
वचन भी गद गद हो गए रसना विचों कोई बोल नहीं निकलदा
कही बाह गुर बेल चढ़ाई
गुरु हरगोबिंद साहिब जी ने माता कोला दी बाह नू पकड़िया ते घोड़े दी पिठ ते बिठा लिया है
प्रेरियो है पुर बाहिर आए
घोड़े नू प्रेर के महाराज जी नगर तों बाहर नू आ गए
बड़े बेग बायू समझाए
सतगुरां दा घोड़ा बड़े वड्डे बेग नाल तेजी नाल चलदा होया जा रहा है किस तरह जिवें वायु चलदी हवा चलदी है हवा दे समान महाराज जी दा घोड़ा जांदा है
कितक दूर जब गए अगारी
इस तरह नगर तों बाहर निकल के सतगुरु जी कुछ क दूर गए हन
हरे पंच सिख आयुध धारी
अगे महाराज दे शस्त्र धारी तैयार बर तैयार पंच सिख खड़े होए सन
जेठा आदिक वीर बिसाले
अपना भाई जेठा जी आदिक जेड़े महाराज दे महान सूरबीर योधे हन
मिले गुरु ਸਗ ਆਗੇ ਚਾਲੇ
ਸਤਿਗੁਰਾਂ ਨੂੰ ਮਿਲ ਕੇ ਇੱਥੋਂ ਫਿਰ ਉਹ ਅੱਗੇ ਨੂੰ ਚੱਲ ਪਏ
ਹਸ਼ਟ ਤੁਰੰਗ ਚਪਲ ਬਲ ਭਾਰੀ
ਛੇ ਘੋੜੇ ਹਨ ਪੰਜ ਸਿੱਖਾਂ ਦੇ ਤੇ ਇੱਕ ਘੋੜਾ ਗੁਰੂ ਸਾਹਿਬ ਜੀ ਦਾ ਛੇ ਦੇ ਛੇ ਘੋੜੇ ਜਿਹੜੇ ਬੜੇ ਬਲ ਭਾਰੀ ਹਨ
ਚਲ ਹੈ ਚਾਲ ਸੁਖ ਦਾ ਅਸਵਾਰੀ
ਸਰੀਰ ਵਿੱਚ ਉਹਨਾਂ ਦੇ ਤਾਕਤ ਬੜੀ ਬਲ ਬੜਾ ਹੈ ਤੇ ਜਦੋਂ ਚਾਲ ਚੱਲਦੇ ਨੇ ਤੇ ਬੜੀ ਸੁੰਦਰ ਚਾਲ ਨਾਲ ਚੱਲਦੇ ਵੀ ਅਸਵਾਰ ਨੂੰ ਪਤਾ ਨਹੀਂ ਲੱਗਦਾ ਤਾ ਇਸ ਤਰ੍ਹਾਂ ਉਹਨਾਂ ਦੀ ਸਵਾਰੀ ਜਿਹੜੀ ਉਹ ਬੜੀ ਸੁਖਦਾ ਸਵਾਰੀ ਹੈ
ਹੋਰੇ ਕਾਲ ਦੂਰ ਚੱਲ ਜਾਈ
ਥੋੜੇ ਜੇ ਸਮੇਂ ਵਿੱਚ ਬਹੁਤੀ ਦੂਰ ਚਲੇ ਜਾਂਦੇ ਨੇ ਬਹੁਤਾ ਪਿੰਡਾ ਤੈਅ ਕਰ ਜਾਂਦੇ ਹਨ
ਸਵਾਰਨ ਪਰ ਹੈ ਲਖਾਈ
ਜਿਹੜੇ ਸਵਾਰ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ये थोड़े समय विच इना पेंडा किवें तय हो गया है
जब कुछ पता लख है कै ऊचे
जदों इस प्रकार उपर बैठे हुए सवारा नू पता लगदा है
अब जान है हम आन पहुंचे
उच्चा होके जदों वेखदे ने फिर पता लगदा भी असीं तां आण ही पहुंचे आ इहदा भाव इह है भी थोड़े समय विच बहुता पेंडा तय हो जांदा ते सवारा नू पता ही नहीं लगदा भी कदों असीं पहुंच गए हां
जब अरणोदय होवत जाना
इस तरह जदों आकाश विच सूरज चढ़िया चार चफेरे हनेरा मिटिया प्रकाश होया है
उत्तर परे सतगुर इक थाना
महाराज श्री गुरु हरगोबिंद साहिब सच्चे पातशाह जी इक थां ते उतरे हन
कहियो सुधा सर के तिक रहियो
सतगुरु जी सिखां नूं कहण लगे सिखो अमृतसर साहिब इथों किन्ना कु दूर रह गया है
इस थल को आछे तुम लहो
इस जगह नूं तुसीं चंगी तरह जान लिया भी आपां केड़ी जगह ते पहुंच गए हां
तब सिखण कर जोर बखाना
दोने हाथ बन के सिख महाराज दे चरणा विच बेनती करदे हन
गुरु गरीब निवाज सुजाना
हे गुरु गरीब निवाज सतगुरु जी
सपत को से अब ताल अमी को
श्री अमृतसर साहिब जी दा पावन स्थान इथों सात को दूर है
आन पहुंचे सदन नजी को
पातशाह हुण अपना घर नेड़े ही आन चुका आन पुजा है
हर हो थिर हो आप की जय विश्रामो
कृपा करके इथे आप जी महाराज पड़ा कर लो विश्राम कर लो
होरे होते शीघ्र बहु गामू
सतगुरु महाराज जी साडे घोड़े बलवान सन इस वास्ते थोड़े समय विच बहुता पेंडा तय कर गए हन
गुर भूजल की ने सिख फेर
महाराज गुरु हरगोबिंद साहिब जी ने उन्हां सिखां नूं फेर पुछया
जानियो कौन पता तम हेर
महाराज जी कहिंदे हनेरा चार चफेरे है किसने इस जगह नूं परख के पता कीता है भी अमृतसर साहिब इथों सात को दूर रह गया है
इस थल चहूं दिशन बन गाडो
इस जगह ते चार चफेरे गाढ़ा जंगल है दरख्त खड़े हुए ने दिखाई कुछ नहीं देंदा
लगतार है ना ऊंचा ठांडो
महाराज सच्चे पातशाह कहंदे इत्थे कोई भी दरख्त छोटा नहीं भी आपां उच्चे होके वेख लईए ਉੱਚਿਆਂ ਹੋਕੇ ਜਾਣ ਲਈ ਵੀ ਆਪਾਂ ਕਿੱਥੇ ਕੁ ਪਹੁੰਚ ਗਏ ਹਾਂ
ਟਿਕਟ ਗ੍ਰਾਮ ਪੀ ਲਖੀਅਤ ਨਾਹੇ
ਨੇੜੇ ਤੇੜੇ ਕੋਈ ਪਿੰਡ ਵੀ ਨਹੀਂ ਜਾਣਿਆ ਜਾ ਰਿਹਾ ਨੇੜੇ ਤੇੜੇ ਕੋਈ ਨਗਰ ਕਸਬਾ ਵੀ ਨਜ਼ਰ ਨਹੀਂ ਆਉਂਦਾ
ਮਹਾ ਉਜਾੜ ਸਭਿਨ ਦਿਸ਼ ਮਾਹੇ
ਇੱਥੇ ਚਾਰ ਚਫੇਰੇ ਉਜਾੜ ਹੀ ਉਜਾੜ ਦਿਖਾਈ ਦੇ ਰਿਹਾ ਹੈ
ਕੁਨ ਸਿੱਖ ਪੇਤੀ ਟਹਿਕੇ ਹੁਤੇ
ਜਿਹੜੇ ਸਿੱਖ ਉਸ ਇਲਾਕੇ ਦੇ ਭੇਤੀ ਸਨ
ਲੱਗੇ ਬਤਾਵਨ ਸਗਰੇ ਪਤੇ
ਹੱਥ ਜੋੜ ਕੇ ਉਹ ਬੇਨਤੀ ਕਰਨ ਲੱਗੇ ਉਥੋਂ ਦੇ ਸਾਰੇ ਪਤੇ ਮਹਾਰਾਜ ਨੂੰ ਦੱਸਣ ਲੱਗੇ ਹਨ
ਮਾਧੋ ਕੇ ਬਰਾ ਬੈਰਾੜ ਜੋ ਨਾਮ
ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਨੇੜੇ ਨਾ ਇੱਕ ਨਗਰ ਹੈ ਮਾਧੋ ਕੇ ਬੈਰਾੜ ਜਿਹਦਾ ਨਾਮ ਹੈ
ਅਹੈ ਨਿਕਟ ਸੋ ਜਾਨੋ ਗ੍ਰਾਮ
ਇਹ ਜਿਹੜਾ ਗ੍ਰਾਮ ਨਾ ਇਥੋਂ ਬਿਲਕੁਲ ਨੇੜੇ ਨਜ਼ਦੀਕ ਹੈ
ਕਈ ਬਾਰ ਹਮ ਇਤ ਕੋ ਆਏ
ਸਤਿਗੁਰੂ ਜੀ ਅਸੀਂ ਇਸ ਇਲਾਕੇ ਦੇ ਭੇਤੀ ਹਾਂ ਕਿਉਂਕਿ ਕਈ ਵਾਰ ਇਸ ਪਾਸੇ ਨੂੰ ਅਸੀਂ ਆਏ ਹਾਂ
ਮਗ ਕੇ ਭੇਤੀ ਸਭ ਲਖ ਪਾਏ
ਇਸ ਤਰ੍ਹਾਂ ਮਾਰਗ ਦੇ ਰਸਤੇ ਦੇ ਭੇਤੀ ਹੋਣ ਕਰਕੇ ਮਹਾਰਾਜ ਸਾਨੂੰ ਪਤਾ ਲੱਗ ਗਿਆ ਵੀ ਅੰਮ੍ਰਿਤਸਰ ਸਾਹਿਬ ਇਥੋਂ ਸੱਤ ਕੋ ਦੂਰ ਰਹਿ ਗਿਆ ਅਸੀਂ ਆਪਣੇ ਘਰ ਦੇ ਨੇੜੇ ਪਹੁੰਚ ਚੁੱਕੇ ਹਾਂ
ਚੌਤਰਾ ਇੱਕ ਨਿਹਾਰਾ
ਉਸ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਚੌਤਰਾ ਵੇਖਿਆ ਹੈ
ਤਰ ਪਲਾਸ ਕੇ ਤਰੈ ਸੁਧਾਰਾ
ਇੱਕ ਪਲਾਸ ਦਾ ਦਰਖਤ ਸੀ ਉਹਦੇ ਹੇਠਾਂ ਉਹ ਚੌਤਰਾ ਸੁਧਾਰਿਆ ਹੋਇਆ ਹੈ
ਇਸ ਪਰ ਆਸਨ ਡਾਸਨ ਕੀਨ
ਸਿੱਖਾਂ ਨੇ ਉਹਦੇ ਉੱਪਰ ਮਹਾਰਾਜ ਦਾ ਆਸਣ ਵਿਛਾ ਦਿੱਤਾ
ਬੈਠ ਗਏ ਸਤਿਗੁਰੂ ਪ੍ਰਬੀਨ
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਉੱਪਰ ਚੌਂਕੜਾ ਮਾਰ ਕੇ ਬਿਰਾਜਮਾਨ ਹੋ ਗਏ ਹਨ
ਕਹਿਓ ਪਿਰਾਣੇ ਗੁਰੂ ਤੁਰੰਗ
ਭਾਈ ਪੁਰਾਣੇ ਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਘੋੜਾ ਫੜ ਲਿਆ
ਬਾਂਧੀ ਡੋਰ ਤਰੋਵਰ ਸੰਗ
ਰਥ ਦੇ ਨਾਲ ਘੋੜੇ ਦੀ ਡੋਰ ਬੰਨ ਦਿੱਤੀ ਲਗਾਮ ਬੰਨ ਦਿੱਤੀ ਹੈ
ਚੱਲ ਦਲ ਬ੍ਰਿਛ ਨਿਕਟ ਇੱਕ ਭਾਰੀ
ਕੋਲ ਇੱਕ ਭਾਰੀ ਪਿੱਪਲ ਦਾ ਦਰਖਤ ਹੈ
ਤਹਿ ਬੈਠੀ ਕੌਲਾ ਹੋਏ ਨਿਆਰੀ
ਵੱਖਰੇ ਹੋ ਕਰਕੇ ਉਸ ਪਿੱਪਲ ਦੇ ਦਰਖਤ ਦੇ ਹੇਠਾਂ ਮਾਤਾ ਕੌਲਾ ਜੀ ਬੈਠੇ ਹਨ ਜਿਉਂ ਜਿਉਂ ਪ੍ਰਕਾਸ਼ ਹੁੰਦਾ ਚਾਨਣ ਹੁੰਦਾ महाराज गुरु हरगोबिंद साहब दे ददार हुंदे त्यों त्यों माता दा हिरदा चेहरा खड़दा जांदा है ज्यों ज्यों साहिबां दे दर्शन करदे ने। ये भी प्रेम दी बड़ी अथा अगम्मी खेड है। इसे करके एक अदीब कहिंदे ने कि प्रेम एक इदां दा नगमा है जो हर दिल दे साज दे उपर गाया नहीं जा सकता। इदां दा ये नगमा है, ये वो नगमा है जो हर साज पे गाया नहीं जाता, हर साज ते हर नगमा नहीं गाया जाता। ता प्रेम जेड़ा ये परमेश्वर दी अमोलक दात है, किसे विरले विरले नू चेटक लगदी ते जेनू लग जाए फिर वो अपने जोगा नहीं रहिंदा, फिर वो अपने मालक जोगा ही हो जांदा, अपना आप वो मालक दे प्रति समर्पित कर देंदा, फिर उहदे मन विच कोई स्वार्थ नहीं रहिंदा, कोई इच्छा नहीं रहिंदी। धन माता कौला जी जिन्हां दी ऐसी भावना अपना जीवन साहिबां नू समर्पित कर दिता है। जिस तरह महाराज सच्चे पातशाह जी श्री अमृतसर साहिब जी दी पावन पवित्र धरती ते पुजणगे, उपर करना आप जी कल सरवण करोगे इस